ਵਿਰੋਧੀਆਂ ਵੱਲੋਂ ਹੋਛੇ ਹਥਿਆਰਾਂ ਦੀ ਵਰਤੋਂ, ਸਿਆਲੇ ਦੀ ਰੁੱਤ, ਕਿਸੇ ਬੇਨਸੀਬ ਦੇ ਕਰਮਾਂ ਵਰਗੀ ਕਾਲੀ ਬੋਲੀ ਰਾਤ ਆਪਣਾ ਭਿਅੰਕਰ ਹਨੇਰਾ ਚਾਰੇ ਪਾਸੇ ਫੈਲਾ ਰਹੀ ਹੈ। ਸਭ ਲੋਕ ਬਲ ਕੇ ਜੰਗਲ ਦੇ ਜੀਵ ਜੰਤੂ ਵੀ ਆਰਾਮ ਵਿੱਚ ਹਨ। ਨਿੰਦਰਾ ਦੇਵੀ ਨੇ ਸਾਰੇ ਜਾਨ ਦੇ ਜਾਨਵਰਾਂ ਨੂੰ ਮਿੱਠੀਆਂ ਲੋਰੀਆਂ ਅਤੇ ਥਾਪਕੀਆਂ ਦੇ ਕੇ ਬੇਸੁੱਧ ਕਰ ਛੱਡਿਆ ਹੈ। ਇਹ ਨਹਿਰ ਦੇ ਕੰਢੇ ਸੁੰਨਸਾਨ ਜੰਗਲ ਕਾਲੀ ਬੋਲੀ ਰਾਤ ਦੀ ਸਹਾਇਤਾ ਨਾਲ ਅਤਿ ਭਿਆਨਕ ਦ੍ਰਿਸ਼ ਪੈਦਾ ਕਰ ਰਿਹਾ ਹੈ। ਬ੍ਰਿਸ਼ ਬੂਟੇ ਹਨੇਰੇ ਦੇ ਡਰ ਨਾਲ ਚੁੱਪ ਹਨ। ਹਵਾ ਨੇ ਵੀ ਭੈ ਖਾ ਕੇ ਛਾਂ ਧਾਰਨ ਕਰ ਲਈ ਹੈ। ਸੰਘਲੇ ਜੰਗਲਾਂ ਵਿੱਚ ਰਹਿਣ ਵਾਲੇ ਸ਼ੇਰ ਆਦਿਕ ਮਾਸਾਹਾਰੀ ਖੂੰਖਾਰ ਜਾਨਵਰ ਵੀ ਇਸ ਸਮੇਂ ਸ਼ਿਕਾਰ ਦੀ ਇੱਛਾ ਛੱਡ ਕੇ ਆਪਣੇ ਕੁਰਨਿਆਂ ਵਿੱਚ ਸਿਰ ਦੇਈ ਬੈਠੇ ਹਨ। ਇਸ ਅੱਤ ਦੀ ਸਰਦੀ ਵਿੱਚ ਮਾਇਆ ਦੇ ਲਾਲਚ ਵਿੱਚ ਫਸਾ ਕੇ ਵਿਰੋਧੀ ਪਾਰਟੀ ਨੇ ਇੱਕ ਨੌਜਵਾਨ ਲੜਕੀ ਸੰਤ ਜੀ ਮਹਾਰਾਜ ਜੀ ਦੀ ਪ੍ਰੀਖਿਆ ਲੈਣ ਵਾਸਤੇ ਭੇਜੀ। ਜੜ ਚੇਤਨ ਤੇ ਸੂਖਮ ਰੂਪ ਧਾਰ ਕੇ ਮਾਇਆ ਕਈ ਰੂਪਾਂ ਵਿੱਚ ਸੰਤਾਂ ਦੀ ਪ੍ਰੀਖਿਆ ਕਰਦੀ ਆਈ ਹੈ। ਵਿਆਪਤ ਹਰਕ ਸੋਗ ਵਿਸਤਾਰ, ਵਿਆਪਤ ਸੁਰਗ ਲੋਕ ਅਵਤਾਰ, ਵਿਆਪਤ ਧਨ ਨਿਰਧਨ ਭੇਖ ਸੋਭਾ, ਮੂਲ ਵਿਆਪੀ ਵਿਆਪਸੇ ਲੋਭਾ, ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵਹਿ ਪ੍ਰਭ ਓਟ ਤੁਮਾਰੀ। ਮਾਇਆ ਵੱਲੋਂ ਸਮੇਂ ਸਮੇਂ ਸਿਰ ਸੱਤ ਪੁਰਸ਼ਾਂ ਦੀ ਪਰਖ ਹੁੰਦੀ ਰਹੀ। ਪੂਰਨ ਸਾਧੂ ਹੀ ਇਸ ਕਸਵੱਟੀ ਤੇ ਪੂਰਾ ਉਤਰ ਸਕਿਆ। ਪਾਤ ਕਬੀਰ ਜੀ ਨੂੰ ਵੀ ਕਈ ਵਾਰੀ ਪਰਖਿਆ ਗਿਆ। ਕਬੀਰ ਆਈ ਮੁਝੇ ਪਹਿ ਅਣਖ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨਕੀ ਨੂੰ ਆਦੇਸ, ਪਰ ਆਪਣਾ ਨੱਕ ਤੇ ਕੰਨ ਕਟਵਾ ਕੇ ਵਾਪਸ ਮੁੜੀ। ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੈ ਡਾਰੀ, ਕਹ ਕਬੀਰ ਸੰਤਨ ਕੀ ਵੈਰ ਨੇ ਤੀਨੇ ਲੋਕ ਕੀ ਪਿਆਰੀ। ਉਹ ਇਸ ਨੂੰ ਕਿਸੇ ਕਿਸੇ ਵਿਵੇਕੀ ਗੁਰਮੁਖ ਨੇ ਕਾਬੂ ਕੀਤਾ ਹੈ। ਗੁਰਮੁਖ ਕੋਈ ਗਾਰੜੂ ਤਿੰਨ ਮਾਲ ਦਲ ਲਾਈ ਪਾਏ, ਅਥਵਾ ਨਾਟੀ ਕੋ ਠਨ ਗਨ ਵਾਢਾ ਡੂ, ਕਿਨਹੇ ਵਿਵੇਕੀ ਕਾਟੀ ਤੂੰ। ਉਸ ਜਗ੍ਹਾ ਤਾਂ ਮਾਇਆ ਕਹਿੰਦੀ ਹੈ, ਜੋ ਤੂੰ ਕਹੇ ਸੋ ਕਾਰ ਕਮਾਵਾ, ਜਨ ਨਾਨਕ ਗੁਰਮੁਖੇ ਨੇੜ ਨ ਆਵਾ। ਉਹ ਮਾਇਆ ਆਪਣਾ ਚੇਤਨ ਰੂਪ ਧਾਰ ਕੇ ਸੰਤ ਜੀ ਮਹਾਰਾਜ ਦੇ ਸਾਹਮਣੇ ਆਈ। ਜੋ ਸਮੇਂ ਇਸ਼ਨਾਨ ਕਰਕੇ ਸਮਾਧੀ ਵਿੱਚ ਲੀਨ ਹੋਣ ਵਾਸਤੇ ਅਜੇ ਆਪਣੇ ਆਸਣ ਤੇ ਬੈਠੇ ਹੀ ਸਨ, ਸੇਵਾਦਾਰ ਕੁਝ ਦਰੇਡੇ ਟਹਿਲ ਰਿਹਾ ਸੀ। ਜਦੋਂ ਇਸ ਸਮੇਂ ਕੱਲੀ ਜਨਾਨੀ ਨੂੰ ਆਇਆ ਤੱਕਿਆ ਤੇ ਇਸ ਦੀ ਮੰਦ ਬਾਚਨਾ ਅਨੁਭਵ ਕੀਤੀ ਤਾਂ ਸੇਵਾਦਾਰ ਨੂੰ ਆਵਾਜ਼ ਦਿੱਤੀ ਤੇ ਬਾਬਾ ਨਾਰ ਸਿੰਘ ਦੌੜ ਕੇ ਪਾਸ ਪੁੱਜਾ ਤੇ ਇੱਕ ਉਪਰੀ ਤੀਵੀ ਨੂੰ ਬੇਵਕਤ ਆਇਆ ਜਾਣ ਕੇ ਹੋਰ ਪ੍ਰੇਮੀਆਂ ਨੂੰ ਸੱਦਿਆ। ਸੰਗ ਦਾ ਇਕੱਠ ਹੋ ਗਿਆ। ਕਈ ਕੋ ਤੇਜ ਸੁਭਾਅ ਵਾਲੇ ਇਸ ਨੂੰ ਮਾਰਨ ਲੱਗੇ, ਪਰ ਹਜ਼ੂਰ ਨੇ ਉਹਨਾਂ ਸੱਜਣਾਂ ਨੂੰ ਰੋਕ ਕੇ ਕਿਹਾ ਕਿ ਇਹ ਗੁਰਮੁਖੋ, ਇਸ ਨੂੰ ਵਿਰੋਧੀ ਪਾਰਟੀ ਨੇ ਸਾਡੇ ਉੱਪਰ ਹਥਿਆਰ ਬਣਾ ਕੇ ਵਰਤਿਆ ਹੈ, ਤੁਸੀਂ ਇਸ ਨੂੰ ਕੁਝ ਨਾ ਕਹੋ, ਡੇਰੇ ਤੋਂ ਬਾਹਰ ਕਰ ਦੇਵੋ। ਉਸਨੇ ਹਾਰੇ ਹੋਏ ਘਟਾਲੀਏ ਵਾਂਗ ਆਪਣਾ ਬਲ ਨਾ ਚੱਲਦਾ ਦੇਖ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਤਾਂ ਕਈ ਕੋ ਲੋਕਾਂ ਨੇ ਤੁਹਾਡੀ ਬਦਨਾਮੀ ਕਰਨ ਵਾਸਤੇ ਸਿਖਾ ਕੇ ਭੇਜਿਆ ਸੀ। ਉਸਨੇ ਸਾਰੀ ਗੱਲ ਦੱਸ ਕੇ ਕੀਰ ਨੂੰ ਮਾਫ਼ੀ ਮੰਗੀ। ਮਾਇਆ ਜਖਨੀ ਦੇਵੀ ਦੀ ਤਰ੍ਹਾਂ ਹੈ। ਕਿਸੇ ਤੇਜ ਪ੍ਰਤਾਪੀ ਬਾਦਸ਼ਾਹ ਨੇ ਜਖਨੀ ਦੇਵੀ ਦੀ ਉਪਾਸਨਾ ਕਰਕੇ ਉਸਦੇ ਮੰਤਰ ਨੂੰ ਸਿੱਧ ਕਰ ਲਿਆ। ਜਦੋਂ ਜੀ ਚਾਹੇ ਬਾਦਸ਼ਾਹ ਉਸ ਪਾਸੋਂ ਅਨੇਕ ਪ੍ਰਕਾਰ ਦੇ ਕੰਮ ਲਵੇ, ਉਹ ਵੀ ਬਾਦਸ਼ਾਹ ਨੂੰ ਨਵੇਂ ਤੋਂ ਨਵੇਂ ਚਮਤਕਾਰ ਦਿਖਾਇਆ ਕਰੇ। ਇੱਕ ਦਿਨ ਉਸਨੇ ਹੋਰ ਵੀ ਚਮਤਕਾਰ ਦਿਖਾਇਆ ਕਿ ਆਪਣੀ ਮਾਇਆ ਨਾਲ ਅਨੇਕ ਪ੍ਰਕਾਰ ਦੇ ਉਹ ਜਿਹੇ ਰਾਜਿਆਂ ਦੇ ਸਰੀਰ ਬਣਾ ਦਿੱਤੇ ਜਿਹੋ ਜਿਹਾ ਪਹਿਲਾ ਰਾਜਾ ਸੀ। ਜਦੋਂ ਰਸੋਈਏ ਨੇ ਪ੍ਰਸ਼ਾਦ ਤਿਆਰ ਕੀਤਾ ਤਾਂ ਹੈਰਾਨ ਹੋ ਗਿਆ ਕਿ ਕਿਸ ਨੂੰ ਛਕਾਇਆ ਜਾਵੇ, ਇਹਨਾਂ ਵਿੱਚੋਂ ਅਸਲੀ ਰਾਜਾ ਕਿਹੜਾ ਹੈ, ਨਿਰਣਾ ਨਾ ਕਰ ਸਕਿਆ। ਅਖੀਰ ਨੂੰ ਵਜ਼ੀਰ ਪਾਸ ਜਾ ਕੇ ਬੇਨਤੀ ਕੀਤੀ। ਉਸਨੇ ਇਸ ਦੀ ਗੱਲ ਸੁਣ ਕੇ ਇੱਕ ਜਖਨੀ ਦੇਵੀ ਦੇ ਬਸੀਕਾਰ ਕਰਨ ਵਾਲੇ ਮੰਤਰ ਨੂੰ ਕਾਗਜ਼ ਤੇ ਲਿਖ ਕੇ ਉਸ ਖਾਣੇ ਵਾਲੇ ਕਮਰੇ ਦੇ ਬੂਹੇ ਉੱਤੇ ਬੰਨ ਦਿੱਤਾ ਅਤੇ ਸਾਰੇ ਰਾਜਾ ਨੂੰ ਪ੍ਰਸ਼ਾਦ ਸਕਣ ਲਈ ਅਰਜ ਕੀਤੀ ਤਾਂ ਉਸ ਬੂਹੇ ਵਿੱਚ ਦੀ ਲੰਗੜ ਸਮੇਂ ਹੋਰ ਤਾਂ ਉਸ ਮੰਤਰ ਦੀ ਸ਼ਕਤੀ ਨਾਲ ਸਾਰੇ ਹੀ ਰਾਜੇ ਭਸਮ ਹੋ ਗਏ। ਕੇਵਲ ਇੱਕੋ ਇੱਕ ਹੀ ਅਸਲੀ ਬਾਦਸ਼ਾਹ ਰਹਿ ਗਿਆ ਅਤੇ ਉਸ ਨੂੰ ਪ੍ਰਸ਼ਾਦ ਛਕਾਇਆ। ਇਸੇ ਤਰ੍ਹਾਂ ਈਸ਼ਵਰ ਬਾਦਸ਼ਾਹ ਹੈ। ਮਾਇਆ ਜਖਨੀ ਦੀ ਨਿਆਈ ਹੈ। ਮਾਇਆ ਨੇ ਈਸ਼ਵਰ ਨੂੰ ਕਿਹਾ, ਮੈਨੂੰ ਆਪਣੇ ਆਸਰੇ ਰੱਖ ਲਓ, ਮੈਂ ਤੁਹਾਨੂੰ ਬਹੁਤ ਹੀ ਚਮਤਕਾਰ ਦਿਖਾਵਾਂਗੀ। ਈਸ਼ਵਰ ਨੇ ਅੰਗੀਕਾਰ ਕੀਤਾ। ਮਾਇਆ ਨੇ ਆਪਣਾ ਬਲ ਦਿਖਾਇਆ ਤੇ ਆਪਣੀ ਪ੍ਰਬਲਤਾ ਨਾਲ ਤਿੰਨ ਗੁਣ ਪੰਜ ਤੱਤ ਚਾਰ ਖਾਣੀਆਂ ਆਦਿ ਸੰਸਾਰ ਦੀ ਰਚਨਾ ਕਰਕੇ ਈਸ਼ਵਰ ਨੂੰ ਅਨਾਨਾਪਣੇ ਵਿੱਚ ਪਰਮਾ ਦਿੱਤਾ। ਸੁੱਧ ਮਨ ਰਸੋਈਆ ਹੈ, ਉਹ ਗੁਰੂ ਵਜ਼ੀਰ ਪਾਸ ਗਿਆ। ਸਤਿਗੁਰਾਂ ਨੇ ਨਾਮ ਰੂਪੀ ਮਹਾਂਮੰਤਰ ਦਾ ਉਪਦੇਸ਼ ਕੀਤਾ ਤਾਂ ਨਾਮ ਤੇ ਗੁਰਬਾਣੀ ਦਾ ਆਸਰਾ ਲੈ ਕੇ ਜੋ ਵਿਸ਼ੇ ਵਿਕਾਰਾਂ ਨੂੰ ਲੰਘ ਕੇ ਪ੍ਰਾਣ ਇੰਦਰੇ ਤੇ ਬੁੱਧੀ ਆਦਿ ਨੂੰ ਸੱਤ ਜਣਾ ਕੇ ਸੱਤ ਸਰੂਪ ਦਾ ਗਿਆਨ ਕਰਵਾਉਂਦਾ ਹੈ, ਉਹ ਵਿਖੇ ਦ੍ਰਿੜ ਕਰ ਦਿੱਤਾ। ਜਦੋਂ ਇਉਂ ਨਿਸ਼ਚਾ ਹੋਇਆ ਤਾਂ ਮਾਇਆ ਜਖਨੀ ਦਾ ਅਸਰ ਦੂਰ ਹੋ ਗਿਆ। ਅੱਗੇ ਵਾਸਤੇ ਉਸ ਦਾ ਵਿਸਾਹ ਨਾ ਕੀਤਾ ਅਤੇ ਮਨੋ ਹੀ ਭੁਲਾ ਛੱਡਿਆ। ਇਹ ਜੜ ਚੇਤਨ ਮਾਇਆ ਰੂਪੀ ਨਦੀ ਨੂੰ ਕੋਈ ਪੂਰਨ ਮਹਾਂਪੁਰਸ਼ ਹੀ ਪਾਰ ਕਰਦਾ ਹੈ। ਪੰਥ ਪ੍ਰਕਾਸ਼ ਵਿੱਚ ਅਸਲੀ ਸਾਧੂ ਦੇ ਲੱਛਣ ਦਸਾਉਂਦੇ ਹੋਏ ਇਉਂ ਕਥਨ ਕਰਦੇ ਹਨ, ਕੋ ਇੱਕ ਸਾਧ ਬਚਿਓ ਇਨ ਤੇ ਠਗਨੀ ਨਿਜ ਠੱਗ ਸੋ ਜਗ ਫਲਾਏ ਵੀਰ ਬਨੈਤ ਹਠੀ ਸਭ ਹੈ ਛੱਡ ਹੈ ਨਹਿ ਤਾਹੇ ਜੋ ਜਾਹੇ ਮਨਾਏ ਕਾਂ ਬਲੀ ਸਰ ਪਾਂਚ ਲੀਏ ਕਰ ਤੋਪ ਤੀਆ ਧਰ ਦੇ ਉਡਾਏ ਜੀਤ ਲੀਏ ਤਿਨ ਲੋਕ ਜਿਨੈ ਤਿਨੇ ਸਾਧਨ ਕੇ ਪਗ ਮਾਥ ਚੁਕਾਏ ਸਿੰਘ ਮਹਾਂਵਲ ਮਤ ਗਇੰਦਰ ਮਾਰ ਚਪੇਟਨ ਦੋਹਨ ਡਾਰੇ ਲਾਖਨ ਸੋ ਧਰ ਧੀਰ ਲਰੈ ਰਨ ਗਾਡੇ ਗਡਾਨ ਜਿਤੈ ਵਿਨ ਵਾਰੈ ਲੋਹ ਮਲੈ ਗਰ ਢਾਹੇ ਦਲੈ ਨਾ ਚਲੇ ਕਹੂੰ ਪ੍ਰਨ ਤੈ ਜੋ ਉਚਾਰੈ ਬਹਿ ਕਾਮ ਜਿਤੇ ਸਰ ਏਕੇ ਸੋ ਪੁੰਨ ਤਾਂ ਰਤ ਰਾਜ ਕੋ ਸਾਧ ਪਛਾਰੈ ਚਾਂਚਲ ਰੂਪ ਅਨੂਪ ਨਿਧੀ ਗੁਣ ਜੋਵਨ ਖੋੜ ਸ਼ਿੰਗਾਰ ਸੁਹਾਈ ਹਾਸ ਵਿਲਾਸ ਕਰੇ ਮੁੱਦ ਦਾ ਆਤੈ ਲਾਏ ਸੁਗੰਧ ਸੋ ਗਾਏ ਸੁਣਾਈ ਕਾਂ ਪਰੀ ਨਿਰਲੱਜ ਮਹਾਂ ਆਸ ਕਾਮਨ ਸੰਤ ਸਮੀਪ ਜੋ ਆਈ ਸਾਮੇਰ ਅਡੋਲ ਰਹੈ ਤਰਸੀਲ ਲਖੇ ਨੇਚੇ ਭਗਨੀ ਤੇ ਮਾਈ ਭਾਂਤ ਅਨੇਕ ਵਿਅੰਜਨ ਕੋ ਪੇਖੇ ਰੰਜਨ ਕੇ ਹਿਤ ਨਾ ਮਨ ਚੈ ਹੈ ਚੈਲ ਪਵਿੱਤਰ ਵਿਚਿੱਤਰ ਆਵਾਸ ਅਮੋਲਕ ਹੇਰੇ ਨਾ ਲੁਲ ਪੈ ਹਵੈ ਹੈ ਪਰ ਕੋ ਧਨ ਧਾਮ ਤਿਆ ਸੁਖ ਸੰਪਤ ਰਾਜ ਤਲੋਕੇ ਲੋ ਨਹਿ ਚੈ ਹੈ ਲਾਭ ਜਥਾ ਜੋ ਤਥਾ ਗਹਿ ਤੋਖ ਸੋ ਲੋਭ ਕੀ ਜੀਤੇ ਅਲੋਭ ਰਹਿ ਹੈ ਪਰ ਅੰਨ ਨਾ ਧਨ ਬਿਖੈ ਨਹਿ ਮਨ ਦਿਉ ਜੇ ਨਾਇਕ ਕਹੀ ਨਹਿ ਕੰਨ ਸੁਨੀ ਪਰ ਨਿੰਦ ਕਵੀ ਹਸਤੇ ਅਸਤੇ ਕਰੀ ਜੋ ਨਹੀਂ ਨਿਜ ਹੱਕ ਵਿਸ਼ਕ ਜੋ ਸ਼ਕ ਰਹੇ ਸਤ ਬਕ ਨਿਝਕ ਸਵੈ ਬ੍ਰਹਮ ਕਹੀ ਬਹਿ ਰੂਪ ਅਨੂਪਮ ਈਸ ਸਹੀ ਜਿਨ ਲੋਭ ਰੋ ਸ਼ੋਭ ਕੀ ਅੰਸ ਦਹੀ ਆਪ ਜੀ ਲਈ ਚੰਗੇ ਘੁਲਾਟੇ ਭਲਵਾਨ ਵਾਂਗ ਇਹ ਸਭ ਤੋਂ ਵੱਡਾ ਤੇ ਮੁਸ਼ਕਲ ਕੋਲ ਸੀ ਜਿਸ ਅਖਾੜੇ ਵਿੱਚ ਆਪਣੇ ਆਪ ਨੂੰ ਵੱਡੇ ਵੱਡੇ ਤਿਆਗੀ ਖਵਾਉਣ ਵਾਲੇ ਮਹਾਤਮਾ ਵੀ ਕਾਮਯਾਬੀ ਪ੍ਰਾਪਤ ਨਹੀਂ ਕਰ ਸਕੇ ਜਿਸ ਨੂੰ ਇਹ ਪੂਰਨ ਨਿਸ਼ਚਾ ਹੈ ਕਿ ਸੰਸਾਰ ਇੱਕ ਬੜਾ ਪਿਹਾਵਲਾ ਜੰਗਲ ਹੈ ਇਸ ਦੇ ਵਿੱਚ ਦੀ ਲੰਘਣ ਵਾਲੇ ਨੇ ਖੂੰਖਾਰ ਵਿਗਿਆੜਾਂ ਤੋਂ ਆਪਾ ਬਚਾ ਕੇ ਆਪਣੇ ਪ੍ਰੀਤਮ ਦੇ ਦੇਸ਼ ਨੂੰ ਮੁੜ ਜਾਣਾ ਹੈ ਪਰ ਕਿਸੇ ਚੰਗੇ ਆਗੂ ਰਾਹ ਦੇ ਵਾਕਵ ਤੇ ਹੋਰ ਕਠਿਨ ਔਕੜਾਂ ਸਮਝੇ ਬਿਨਾਂ ਇਸ ਤੋਂ ਪਾਰ ਹੋਣਾ ਮੁਸ਼ਕਲ ਹੀ ਨਹੀਂ ਬਲਕਿ ਬੜਾ ਸੰਭਵ ਵੀ ਹੈ ਉਸ ਨੂੰ ਇਹ ਵੀ ਪਤਾ ਹੈ ਕਿ ਇਹ ਸੰਸਾਰ ਬੜਾ ਵੱਡਾ ਅਖਾੜਾ ਹੈ ਇਸ ਵਿੱਚ ਜਿਵੇਂ ਹੋਰ ਦੁੱਖਾਂ ਸੁੱਖਾਂ ਨਾਲ ਘੋਲ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਇਸ ਮਨ ਛੱਤਰ ਤੇ ਵੀ ਪੂਰਨ ਕਾਬੂ ਪਾ ਕੇ ਇਸ ਦੰਗਲ ਨੂੰ ਜਿੱਤਣਾ ਹੈ ਪਰ ਕਿਸੇ ਚੰਗੇ ਘਲਾਟੀ ਅਤੇ ਇਸੇ ਅਖਾੜੇ ਦੇ ਪੇਤੀ ਤੋਂ ਬਿਨਾਂ ਇਸ ਵਿੱਚ ਵੀ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਅਤੇ ਇਸ ਅਖਾੜੇ ਚੋਂ ਜਿੱਤ ਕੇ ਜਾਣਾ ਬੜਾ ਔਖਾ ਹੈ ਜਿਸ ਦੇ ਉੱਪਰ ਪੂਰਨ ਗੁਰਦੇਵ ਨੇ ਕਿਰਪਾ ਕੀਤੀ ਤੇ ਪਿੱਠ ਤੇ ਹੱਥ ਰੱਖਿਆ ਹੈ ਫਿਰ ਉਸ ਨੂੰ ਥਾਪੜਾ ਦੇ ਕੇ ਸਭ ਕੁਝ ਸਮਝਾ ਦਿੱਤਾ ਹੈ ਉਹ ਹੀ ਇਹਨਾਂ ਦੁੱਖਾਂ ਔਕੜਾਂ ਤੇ ਮੁਸੀਬਤਾਂ ਤੋਂ ਸਕੈਨ ਪਾਰ ਹੋ ਸਕਦਾ ਹੈ ਹਉ ਗੁਸਾਈ ਦਾ ਪਹਿਲ ਬਾਨੜਾ ਮੈਂ ਗੁਰ ਮਿਲੇ ਉੱਚ ਦੁਮਾਲੜਾ ਸਭ ਹੋਈ ਸਿੰਜ ਇਕੱਠੀਆ ਦਉ ਬੈਠਾ ਵੇਖੇ ਆਪ ਜੀਓ ਤਥਾ ਕਨੂਸ ਬਣ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ ਬਹੁਤ ਸਮਾਂ ਕਬ ਬੁਝੇ ਜਿਸੇ ਰੋਸ਼ਨ ਖੁਦਾ ਕਰੇ। ਹੁਣ ਮੈਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ। ਤੁਸੀਂ ਪੂਰਨ ਪਰਖ ਹੋ, ਤੁਹਾਡਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਮੈਨੂੰ ਮਾਫ ਕਰ ਦਿਓ, ਅੱਗੇ ਬਾਅਦ ਤੇ ਇਹੋ ਜਿਹੀ ਗਲਤੀ ਨਹੀਂ ਕਰਾਂਗੀ। ਇਉਂ ਬਾਅਦ ਵਿੱਚ ਪੂਰਨ ਸ਼ਰਧਾਵਾਨ ਹੋ ਕੇ ਉਸਨੇ ਆਪਣਾ ਜੀਵਨ ਸਫਲਾ ਕੀਤਾ। ਜਥਾ ਦੁਸ਼ਮਨ ਚੇ ਕੁੰਦ ਚੂੰ ਮਿਹਰਬਾਨ ਬਾਸਦ ਦੋਸਤ, ਭਾਵ ਜਦੋਂ ਪਰਮੇਸ਼ਰ ਪ੍ਰਸੰਨ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ। ਅਤੇ ਇਸ ਪ੍ਰਕਾਰ ਦਾ ਨਿਸ਼ਚਾ ਸੀ, ਮਦਈ ਲਾਖ ਬੁਰਾ ਚਾਹੇ ਕਿਆ ਹੁੰਦਾ ਹੈ, ਵੂਹੀ ਹੁੰਦਾ ਹੈ ਜੋ ਮਨਜੂਰੇ ਖੁਦਾ ਹੁੰਦਾ ਹੈ। ਸੁਮੇਰ ਪਰਵਤ ਵਾਂਗ ਮਹਾਂਪੁਰਸ਼ਾਂ ਦੀ ਤਾਂ ਦ੍ਰਿੜ ਅਵਸਥਾ ਸੀ, ਪਰ ਇਸ ਦੇ ਮੁੱਖੋਂ ਵਿਰੋਧੀ ਧੜੇ ਵੱਲੋਂ ਸਾਜ ਸੁਣ ਕੇ ਹਜ਼ੂਰੀ ਵਿੱਚ ਰਹਿਣ ਵਾਲੇ ਪ੍ਰੇਮੀ ਹੈਰਾਨ ਹੋ ਗਏ। ਉਸ ਸਮੇਂ ਇਹਨਾਂ ਨੂੰ ਧੀਰਜ ਦੇਣ ਵਾਸਤੇ ਹਜ਼ੂਰ ਨੇ ਉੱਤਰ ਦਿੱਤਾ, ਗੁਰਸਿੱਖੋ, ਇਹ ਕਲਯੁਗ ਦੀ ਸ਼ਰਾਰਤ ਹੈ ਜੋ ਆਪਣੀ ਸੈਨਾ ਦੁਆਰਾ ਮਹਾਂਪੁਰਸ਼ਾਂ ਦੀ ਪ੍ਰੀਖਿਆ ਕਰਦਾ ਹੈ। ਇਸ ਨੇ ਪਹਿਲਾਂ ਵੀ ਬਹੁਤ ਸਾਰੇ ਮਹਾਂਪੁਰਸ਼ਾਂ ਦਾ ਇਮਤਿਹਾਨ ਲਿਆ, ਬਲਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਦੋ ਤਿੰਨ ਵਾਰ ਪੜ੍ਹ ਕੇ ਜਦੋਂ ਡੋਲ ਡਿੱਠਾ ਫਿਰ ਚਰਨੀ ਆ ਡਿਗਾ।